ਸਤਨਾਮ ਵਾਹਿਗੁਰੂ ਸਾਹਿਬ ਜੀਓ ਆਸਾ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਹੋਂ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕ ਕਾਹੇ ਕੋ ਮਾਰੇ ਰਹਾਓ ਜੋ ਤਨ ਚੀਰ ਹੈ ਅੰਗ ਨ ਮੋਰਾਂ ਪਿੰਡ ਪਰ ਤੋ ਪ੍ਰੀਤ ਨਾ ਤੋਰਾਂ ਹਮ ਤੁਮ ਬੀਚ ਭਇਓ ਨਹੀਂ ਕੋਈ ਤੁਮਹਿ ਸੋ ਕੰਤ ਨਾਰ ਹਮ ਸੋਈ ਕਹਿਤ ਕਬੀਰ ਸੁਨਹੁ ਰੇ ਲੋਈ ਅਬ ਤੁਮਰੀ ਪ੍ਰਤੀਤ ਨਾ ਹੋਈ ਕਹਿਤ ਕਬੀਰ ਸੁਨਹੁ ਰੇ ਲੋਈ ਅਬ ਤੁਮਰੀ ਪ੍ਰਤੀਤ ਨਾ ਹੋਈ ਆਸਾ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ ਆਪ ਸੰਗਤਾਂ ਨੇ ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ ਕੀਰਤਨ ਦਾ ਆਨੰਦ ਮਾਣਿਆ ਹੈ। ਹੁਣ ਆਪ ਸੰਗਤਾਂ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਲੜੀਵਾਰ ਕਥਾ ਆਸਾ ਰਾਗ ਦੀ ਭਗਤ ਬਾਣੀ ਵਿੱਚ ਚੱਲ ਰਹੀ ਹੈ। ਸ਼੍ਰੋਮਣੀ ਭਗਤ ਭਗਤ ਕਬੀਰ ਜੀ ਦੇ ਪਾਵਨ ਪਵਿੱਤਰ ਸ਼ਬਦਾਂ ਦੀ ਕਥਾ ਆਰੰਭ ਹੈ, ਜਿਸ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਇਸ ਪਾਵਨ ਪਵਿੱਤਰ ਸ਼ਬਦ ਦੀ ਉਥਾਨਕਾ ਮਹਾਂਪੁਰਖ ਅਤੇ ਪ੍ਰਾਚੀਨ ਵਿਦਵਾਨ ਇਸ ਤਰ੍ਹਾਂ ਦੱਸਦੇ ਸਨ। ਇੱਕ ਵਾਰ ਭਗਤ ਕਬੀਰ ਜੀ ਉਹਨਾਂ ਦੀ ਧਰਮ ਪਤਨੀ ਲੋਈ ਦੋਵੇਂ ਹੀ ਆਪਣੇ ਘਰ ਦੇ ਵਿੱਚ ਬੈਠ ਕੇ ਪ੍ਰੇਮ ਦਾ ਸੰਵਾਦ ਕਰ ਰਹੇ ਸਨ। ਅਚਾਨਕ ਭਗਤ ਕਬੀਰ ਜੀ ਦੇ ਮੁਖ ਤੋਂ ਲੋਈ ਦੀ ਵਡਿਆਈ ਹੋਈ। ਭਗਤ ਜੀ ਕਹਿਣ ਲੱਗੇ, ਹੈ ਲੋਈ, ਤੂੰ ਤੇ ਬਹੁਤ ਸ਼ਰੀਫ ਹੈ, ਤੇਰਾ ਸੁਭਾਅ ਬਹੁਤ ਗੁਰਮੁਖ ਹੈ, ਤੂੰ ਪਤੀ ਪਰਮੇਸ਼ਰ ਦੀ ਆਗਿਆਕਾਰ ਹੈ, ਮੇਰਾ ਵੀ ਤੇਰੇ ਤੇ ਮਨ ਬੜਾ ਪ੍ਰਸੰਨ ਹੈ। ਵੈਸੇ ਸੁਣਿਆ ਤੇ ਇਹ ਗਿਆ ਹੈ, ਮਾਈਆਂ ਬੀਬੀਆਂ ਦੇ ਅੰਦਰ 405 ਚਰਿੱਤਰ ਹੁੰਦੇ ਨੇ, ਪਰ ਲੋਈ ਮੈਂ ਤੇਰੇ ਵਿੱਚ ਕੋਈ ਐਸਾ ਚਰਿੱਤਰ ਨਹੀਂ ਵੇਖਿਆ। ਅਤੇ ਜਦੋਂ ਇਹ ਗੱਲ ਲੋਈ ਨੇ ਸੁਣੀ, ਕਹਿਣ ਲੱਗੀ, ਐ ਪਤੀ ਦੇਵ ਜੀ, ਤੁਸੀਂ ਇੱਕ ਭਗਤ ਹੋ, ਮਹਾਂਪੁਰਖ ਹੋ, ਬੰਦਗੀ ਕਰਨ ਵਾਲੇ ਹੋ, ਇਸਤਰੀਆਂ ਵਿੱਚ ਚਰਿੱਤਰ ਤਾਂ ਜ਼ਰੂਰ ਹੁੰਦੇ ਨੇ, ਪਰ ਤੁਸੀਂ ਇੱਕ ਮਹਾਂਪੁਰਖ ਹੋ, ਮੈਂ ਤੁਹਾਡੀ ਦਾਸੀ ਹਾਂ, ਇਸ ਲਈ ਮੈਂ ਤੁਹਾਨੂੰ ਕੋਈ ਚਰਿੱਤਰ ਨਹੀਂ ਦਿਖਾ ਸਕਦੀ। ਭਗਤ ਜੀ ਕਹਿਣ ਲੱਗੇ, ਨਹੀਂ ਕਿਤੇ ਨਾ ਕਿਤੇ ਮਾੜਾ ਮੋਟਾ ਕੋਈ ਨਾ ਕੋਈ ਹਾਸ ਬਲਾਸ ਤੇ ਹੋਣਾ ਚਾਹੀਦਾ। ਜਦੋਂ ਇੰਨੀ ਗੱਲ ਆਖੀ, ਲੋਈ ਤਾਂ ਉਸ ਵੇਲੇ ਚੁੱਪ ਹੋ ਗਈ, ਕੋਈ ਜਵਾਬ ਨਾ ਦਿੱਤਾ। ਪਰ ਬਾਅਦ ਵਿੱਚ ਲੋਈ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਭਗਤ ਜੀ ਨੇ ਜਿਹੜੀ ਇਹ ਗੱਲ ਆਖੀ ਹੈ ਤੇ ਮੈਨੂੰ ਕੁਝ ਨਾ ਕੁਝ ਕੋਈ ਇਹੋ ਜਿਹਾ ਚਰਿੱਤਰ, ਕੋਈ ਇਹੋ ਜਿਹਾ ਤਮਾਸ਼ਾ, ਕੋਈ ਇਹੋ ਜਿਹਾ ਡਰਾਮਾ ਕਰਨਾ ਚਾਹੀਦਾ ਜਿਵੇਂ ਕਿ ਭਗਤ ਜੀ ਨੂੰ ਪਤਾ ਲੱਗ ਜਾਵੇ ਬਈ ਮੈਂ ਵੀ ਇਹਨਾਂ ਗੱਲਾਂ ਤੋਂ ਵਾਕਫ ਹਾਂ। ਲੋਈ ਨੇ ਕੀ ਕੀਤਾ, ਭਗਤ ਕਬੀਰ ਜੀ ਇੱਕ ਦਿਨ ਬਾਹਰ ਗਏ ਹੋਏ ਸਨ ਔਰ ਘਰ ਦੇ ਵਿੱਚ ਸਾਧੂ ਆਏ। ਉਹਨਾਂ ਸਾਧੂਆਂ ਨੂੰ ਲੋਈ ਨੇ ਜਲ ਪਾਣੀ ਛਕਾਇਆ, ਲੰਗਰ ਪਾਣੀ ਛਕਾਇਆ। ਸਾਧੂ ਪੁੱਛਣ ਲੱਗੇ ਭਗਤ ਜੀ ਕਦੋਂ ਆਉਣਗੇ, ਤਾਂ ਉਸ ਵੇਲੇ ਲੋਈ ਕਹਿਣ ਲੱਗੀ ਭਗਤ ਜੀ ਦਾ ਕੋਈ ਪਤਾ ਨਹੀਂ, ਕਿਉਂਕਿ ਮੈਂ ਸੁਣਿਆ ਹੈ ਭਗਤ ਜੀ ਦੇ ਦਿਮਾਗ ਦੇ ਵਿੱਚ ਕੁਝ ਫਰਕ ਪੈ ਗਿਆ। ਅੱਗੇ ਤਾਂ ਉਹਨਾਂ ਦਾ ਇਹ ਸੁਭਾਅ ਸੀ ਔਰ ਉਹ ਆਪਣੇ ਘਰ ਦੇ ਵਿੱਚ ਆਏ ਗਏ ਸਾਧੂ ਮਹਾਤਮਾ ਦੀ ਬੜੇ ਪ੍ਰੇਮ ਦੇ ਨਾਲ ਸੇਵਾ ਕਰਦੇ ਸਨ, ਪਰ ਇਸ ਵਕਤ ਹੁਣ ਉਹਨਾਂ ਨੇ ਹੋਰ ਹੀ ਸੁਭਾਅ ਅਖਤਿਆਰ ਕਰ ਲਿਆ ਹੈ। ਜੇ ਕੋਈ ਸਾਧੂ ਉਹਨਾਂ ਦੇ ਕੋਲ ਆ ਜਾਵੇ, ਉਹਨੂੰ ਰੱਸੇ ਦੇ ਨਾਲ ਬੰਨ ਕੇ ਤੇ ਮੋਹਲਿਆਂ ਦੇ ਨਾਲ ਕੁੱਟਦੇ ਹਨ। ਤੇ ਜਦੋਂ ਇਹ ਗੱਲ ਉਹਨਾਂ ਸਾਧੂਆਂ ਨੂੰ ਆਖੀ, ਉਹਨਾਂ ਨੇ ਇੱਕ ਦੂਸਰੇ ਵੱਲ ਸਹਿਨਤ ਕਰੀ, ਕਹਿੰਦੇ ਫੇਰ ਕੋਈ ਇੱਥੇ ਹੁਣ ਖੈਰ ਨਹੀਂ, ਆਪਾਂ ਨੂੰ ਚਲੇ ਜਾਣਾ ਚਾਹੀਦਾ। ਔਰ ਉਹ ਸਾਧੂ ਉਸੇ ਵੇਲੇ ਮਾਈ ਲੋਈ ਨੂੰ ਫਤਿਹ ਬੁਲਾ ਕੇ ਬਾਹਰ ਚਲੇ ਗਏ। ਉਹਨਾਂ ਸਾਧੂਆਂ ਦੇ ਜਾਣ ਤੋਂ ਬਾਅਦ ਉਸੇ ਵੇਲੇ ਭਗਤ ਕਬੀਰ ਜੀ ਘਰ ਆਏ ਤੇ ਭਗਤ ਜੀ ਨੇ ਸੁਭਾਵਕ ਪੁੱਛਿਆ, ਲੋਈ ਇੱਥੇ ਸਾਧੂ ਮਹਾਤਮਾ ਵੀ ਆਏ ਸਨ? ਕਹਿੰਦੀ ਮਹਾਰਾਜ ਆਏ ਸਨ। ਅੱਛਾ, ਉਹਨਾਂ ਨੇ ਕੋਈ ਬਚਨ ਵੀ ਕੀਤਾ? ਉਹ ਕਹਿੰਦੀ ਹਾਂ, ਇੱਕ ਬਚਨ ਕੀਤਾ ਸੀ। ਉਹ ਕਹਿੰਦੇ ਸਨ ਸਾਨੂੰ ਇੱਕ ਰੱਸਾ ਤੇ ਇੱਕ ਮੋਹਲਾ ਚਾਹੀਦਾ। ਤੇ ਮੈਂ ਉਹਨਾਂ ਨੂੰ ਆਖਿਆ ਬਈ ਭਗਤ ਕਬੀਰ ਜੀ ਤੋਂ ਪੁੱਛ ਕੇ ਲੈ ਸਕਦੇ ਹੋ, ਤੇ ਹੁਣ ਉਹ ਰੱਸਾ ਤੇ ਇੱਕ ਮੋਹਲਾ ਮੰਗਦੇ ਸਨ। ਤੇ ਭਗਤ ਜੀ ਕਹਿਣ ਲੱਗੇ, ਲੋਹੀ ਫਿਰ ਤੂੰ ਦੇ ਦੇਣਾ ਸੀ। ਕਹਿਣ ਲੱਗੀ ਮਹਾਰਾਜ, ਮੈਂ ਤੁਹਾਡੀ ਆਗਿਆ ਤੋਂ ਬਿਨਾਂ ਕਿਵੇਂ ਮੈਂ ਇਹ ਦੇ ਸਕਦੀ ਸਾਂ? ਭਗਤ ਜੀ ਦੇ ਮਨ ਦੇ ਵਿੱਚ ਖਿਆਲ ਆਇਆ ਬਈ ਉਹ ਸਾਧੂ ਰੱਸਾ ਤੇ ਮੋਹਲਾ ਮੰਗਦੇ ਸਨ, ਕੋਈ ਉਹਨਾਂ ਨੂੰ ਲੋੜ ਹੋਣੀ ਹੈ ਤੇ ਉਹਨਾਂ ਸਾਧੂਆਂ ਨੂੰ ਜ਼ਰੂਰ ਦੇਣਾ ਚਾਹੀਦਾ। ਲੋਹੀ ਨੂੰ ਪੁੱਛਿਆ, ਸਾਧੂ ਕਿਹੜੇ ਪਾਸੇ ਗਏ ਨੇ? ਲੋਹੀ ਨੇ ਦੱਸਿਆ ਵੀ ਇਸ ਪਾਸੇ ਇਸ ਰਾਹ ਨੂੰ ਗਏ ਨੇ। ਭਗਤ ਕਬੀਰ ਜੀ ਰੱਸਾ ਤੇ ਉਹ ਮੋਹਲਾ ਲੈ ਕੇ ਸਾਧੂਆਂ ਦੇ ਪਿੱਛੇ ਦੇਣ ਵਾਸਤੇ ਗਏ, ਪਰ ਉਹਨਾਂ ਦੇ ਮਨ ਦੇ ਵਿੱਚ ਇਸ ਗੱਲ ਦਾ ਪਹਿਲਾਂ ਹੀ ਭਰਮ ਪਿਆ ਹੋਇਆ ਸੀ ਵੀ ਭਗਤ ਕਬੀਰ ਜੀ ਦੇ ਦਿਮਾਗ ਦੇ ਵਿੱਚ ਫਰਕ ਪੈ ਗਿਆ, ਉਹ ਸਾਧੂਆਂ ਨੂੰ ਰੱਸੇ ਨਾਲ ਬੰਨ ਕੇ ਮੋਹਲਿਆਂ ਨਾਲ ਕੁੱਟਦੇ ਨੇ। ਉਹ ਸਾਧੂ ਕਬੀਰ ਜੀ ਨੂੰ ਵੇਖ ਕੇ ਦੌੜ ਪਏ ਤੇ ਇੱਕ ਸਾਧੂ ਨੇ ਆਖਿਆ, ਕਹਿੰਦੇ ਵੀ ਆ ਗਿਆ ਕਬੀਰ, ਰੱਸਾ ਵੀ ਉਹਦੇ ਕੋਲੇ ਹੈ ਤੇ ਮੋਹਲਾ ਵੀ ਉਹਦੇ ਕੋਲੇ ਹੈ, ਵੀ ਹੁਣ ਕੋਈ ਖੈਰ ਨਹੀਂ, ਜੇ ਭੱਜ ਕੇ ਜਾਨ ਬਚਾਈ ਜਾਂਦੀ ਤਾਂ ਬਚਾ ਲਓ। ਸਾਧੂ ਅੱਗੇ ਅੱਗੇ, ਭਗਤ ਕਬੀਰ ਪਿੱਛੇ ਪਿੱਛੇ। ਅਖੀਰ ਦੇ ਉੱਤੇ ਭਗਤ ਕਬੀਰ ਜੀ ਨੂੰ ਸਮਝ ਨਾ ਆਈ ਵੀ ਇਹ ਗੱਲ ਕੀ ਹੈ। ਨਿਰਾਸ਼ ਹੋ ਕੇ ਘਰ ਮੁੜੇ ਤੇ ਲੋਈ ਨੂੰ ਕਹਿਣ ਲੱਗੇ, ਲੋਈ ਗੱਲ ਕੀ ਹੈ? ਕਹਿਣ ਲੱਗੀ ਮਹਾਰਾਜ, ਗੱਲ ਕੀ ਹੋਣੀ ਹੈ? ਤੁਸਾਂ ਆਖਿਆ ਸੀ ਬਈ ਤੂੰ ਤੇ ਬੜੀ ਭਲੀ ਮਾਨਸ ਹੈ, ਤੇਰਾ ਸੁਭਾਅ ਬੜਾ ਗੁਰਮੁਖ ਹੈ, ਤੇਰੇ ਵਿੱਚ ਤਾਂ ਕੋਈ ਚਰਿੱਤਰ ਕੋਈ ਵਲ ਛਲ ਨਹੀਂ ਹੈ, ਤੇ ਮੈਂ ਸੋਚਿਆ ਵੀ ਭਗਤ ਜੀ ਨੂੰ ਛੋਟੀ ਜਿਹੀ ਚਰਿੱਤਰੀ ਇੱਕ ਦਿਖਾਈ ਦੇਈਏ, ਤੇ ਮੈਂ ਤੁਹਾਨੂੰ ਇਹ ਚਰਿੱਤਰੀ ਦਿਖਾਈ ਹੈ, ਤੇ ਇਸ ਕਰਕੇ ਹੁਣ ਤੁਸੀਂ ਨਾਰਾਜ਼ ਨਾ ਹੋਣਾ। ਭਗਤ ਕਬੀਰ ਜੀ ਕਹਿਣ ਲੱਗੇ, ਚੱਲ ਤੂੰ ਘਰ ਘਰ ਸਾਡੇ ਨਾਲ ਕੋਈ ਨਾ ਕੋਈ ਚੱਲ ਕੋਈ ਮਜ਼ਾਕ ਕਰਨਾ ਸੀ, ਕੋਈ ਜੋਕ ਕਰਨਾ ਸੀ ਕਰ ਲੈਂਦੀ, ਪਰ ਤੂੰ ਉਹਨਾਂ ਸਾਧੂਆਂ ਨਾਲ ਮਜ਼ਾਕ ਕਿਉਂ ਕੀਤਾ? ਸੰਤਨ ਸੇਤੀ ਮਸ਼ਕਰੀ ਕੋਲ ਡੋਬਣ ਕੀ ਰੀਤ, ਇਸ ਲਈ ਤੂੰ ਇਹ ਚੰਗਾ ਨਹੀਂ ਕੰਮ ਕੀਤਾ। ਦੁਰਬਾਸ਼ਾ ਸੂੰ ਕਰਥ ਟਗੌਰੀ ਯਾਦਵ ਇਹ ਫਲ ਪਾਏ, ਕਿਰਪਾ ਕਰੀ ਜਨ ਆਪਣੇ ਉੱਪਰ ਨਾਮ ਦਿਓ ਹਰਗੁਣ ਗਾਏ, ਸਾਧੂ ਮਹਾਤਮਾ ਦੇ ਨਾਲ ਇਹੋ ਜਿਹੇ ਮਾਹੌਲ ਨਹੀਂ ਕਰੀਦੇ। ਪਰ ਲੋਈ ਕਹਿਣ ਲੱਗੀ, ਮਹਾਰਾਜ ਤੁਸਾਂ ਜੋ ਆਖਿਆ ਸੀ ਬਈ ਤੇਰੇ ਵਿੱਚ ਕੋਈ ਵਲ ਛਲ ਕੋਈ ਚਰਿੱਤਰ ਨਹੀਂ ਹੈ, ਮੈਂ ਤੇ ਇੱਕ ਛੋਟਾ ਜਿਹਾ ਤੁਹਾਨੂੰ ਇਹ ਚਰਿੱਤਰ ਕਰਕੇ ਦਿਖਾਇਆ ਹੈ। ਭਗਤ ਜੀ ਇਸ ਗੱਲ ਤੋਂ ਨਾਰਾਜ਼ ਹੋਏ ਤੇ ਉਹਨਾਂ ਨੇ ਲੋਈ ਵੱਲੋਂ ਆਪਣਾ ਮੂੰਹ ਮੋੜ ਲਿਆ। ਲੋਈ ਬੇਨਤੀਆਂ ਕਰਦੀ ਹੈ, ਮਹਾਰਾਜ ਮੇਰੀ ਜੋ ਵੀ ਭੁੱਲ ਹੋਈ ਹੈ ਉਹਨੂੰ ਮਾਫ਼ ਕਰ ਦਿਓ, ਪਰ ਤੁਸੀਂ ਇੱਕ ਵਾਰੀ ਮੇਰੇ ਵੱਲ ਮੁੱਖ ਕਰੋ, ਮੇਰੇ ਨਾਲ ਅੱਖਾਂ ਮਿਲਾਓ, ਮੇਰੇ ਵੱਲ ਪ੍ਰੇਮ ਦੀ ਨਜ਼ਰ ਨਾਲ ਤੱਕੋ। ਅਤੇ ਉਸ ਵੇਲੇ ਬੇਨਤੀ ਦੇ ਰੂਪ ਦੇ ਵਿੱਚ ਜੋ ਲੋਈ ਨੇ ਭਗਤ ਕਬੀਰ ਜੀ ਨੂੰ ਅਰਜ਼ੋਈਆਂ ਕੀਤੀਆਂ ਉਹਨਾਂ ਦਾ ਇਸ ਪਵਿੱਤਰ ਸ਼ਬਦ ਵਿੱਚ ਜ਼ਿਕਰ ਕੀਤਾ ਹੈ। ਅੰਤਰੀ ਭਾਵ ਦਾ ਅਰਥ ਦੂਸਰੇ ਨੰਬਰ 'ਤੇ ਸੰਗਤਾਂ ਸਰਵਣ ਕਰੋਗੇ। ਲੋਈ ਭਗਤ ਕਬੀਰ ਜੀ ਨੂੰ ਆਖਦੀ ਹੈ, ਹਉ ਵਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ ਰਹਾਓ। ਭਗਤ ਕਬੀਰ ਜੀ ਨੂੰ ਲੋਈ ਆਖਦੀ, ਹੇ ਪਿਆਰੀ ਪਤੀ ਜੀ, ਹੇ ਭਗਤ ਕਬੀਰ ਜੀ, ਤੁਸੀਂ ਇੱਕ ਵਾਰੀ ਮੇਰੇ ਵੱਲ ਮੂੰਹ ਮੋੜ ਕੇ ਤਾਂ ਦਿਖਾਓ। ਕਰਵਟ ਦੇ ਮੈਨੂੰ ਕਰਵਟ ਦੇ ਕੇ, ਪਾਸਾ ਵੱਟ ਕੇ, ਕੰਡ ਕਰਕੇ ਮੈਨੂੰ ਕਿਸ ਲਈ ਮਾਰ ਦਿਓ? ਕਿਉਂਕਿ ਜਿਹੜੀਆਂ ਸੁਹਾਗਵੰਤੀਆਂ ਬੀਬੀਆਂ ਹੁੰਦੀਆਂ ਨੇ ਤੇ ਉਹਨਾਂ ਤੋਂ ਪਤੀ ਦੀ ਨਾਰਾਜ਼ਗੀ ਨਹੀਂ ਬਰਦਾਸ਼ਤ ਹੁੰਦੀ। ਉਸੇ ਹੀ ਢੰਗ ਦੇ ਨਾਲ ਇੱਥੇ ਲੋਹੀ ਨੇ ਭਗਤ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ, ਹੇ ਪਿਆਰੀ ਪਤੀ ਭਗਤ ਕਬੀਰ ਜੀ, ਤੁਸੀਂ ਇੱਕ ਵਾਰੀ ਮੇਰੇ ਵੱਲ ਮੂੰਹ ਮੋੜੋ, ਮੈਨੂੰ ਦਰਸ਼ਨ ਦਿਓ ਤੇ ਮੈਨੂੰ ਕਰਵਟ ਦੇ ਕੇ, ਪਾਸਾ ਵੱਟ ਕੇ ਮੈਨੂੰ ਕਾਹਦੇ ਲਈ ਮਾਰ ਦਿਓ? ਇਸ ਤਰ੍ਹਾਂ ਮੈਥੋਂ ਬਰਦਾਸ਼ਤ ਨਹੀਂ ਹੋ ਰਿਹਾ। ਲਓ ਹੁਣ ਆਰੰਭ ਤੋਂ ਲੋਈ ਕਿਵੇਂ ਬੇਨਤੀਆਂ ਕਰ ਰਹੀ ਹੈ। ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ।
ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ, ਲੋਈ ਨੇ ਇਸ ਤਰ੍ਹਾਂ ਬੇਨਤੀ ਕੀਤੀ, ਹੇ ਪਤੀ ਪਰਮੇਸ਼ਰ ਜੀ, ਭਗਤ ਕਬੀਰ ਜੀ, ਕਰਵਤ ਭਲਾ, ਕਰਵਤ ਕਹਿੰਦੇ ਨੇ ਆਰਾ, ਬਈ ਮੈਨੂੰ ਤੇ ਆਪਣੇ ਸਿਰ ਉੱਤੇ ਆਰਾ ਰਖਵਾਉਣਾ ਚੰਗਾ ਲੱਗਦਾ ਹੈ, ਭਾਵ ਮੈਂ ਆਰੇ ਨਾਲ ਆਪਣੇ ਜਿਸਮ ਨੂੰ ਕਟਾ ਸਕਦੀ ਹਾਂ, ਨਾ ਕਰਵਟ ਤੇਰੀ, ਪਰ ਜਿਹੜੀ ਤੁਹਾਡੀ ਕਰਵਟ ਹੈ, ਪਾਸਾ ਵਟਣਾ ਹੈ, ਨਾਰਾਜ਼ਗੀ ਸਹਾਰਨੀ ਹੈ, ਇਹ ਨਹੀਂ ਮੇਥੋਂ ਬਰਦਾਸ਼ਤ ਹੋ ਸਕਦੀ। ਲਾ ਗਲੇ ਸੁਣ ਬੇਨਤੀ ਮੇਰੀ, ਹੇ ਭਗਤ ਕਬੀਰ ਜੀ, ਤੁਸੀਂ ਮੇਰੇ ਪਤੀ ਪਰਮੇਸ਼ਰ ਹੋ, ਲਾ ਗਲੇ ਤੁਸੀਂ ਮੇਰੇ ਗਲ ਦੇ ਨਾਲ ਆ ਕੇ ਲੱਗੋ ਤੇ ਮੇਰੀ ਬੇਨਤੀ ਸੁਣੋ।
ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ ਰਹਾਓ।
ਲੋ ਭਗਤ ਜੀ ਦੇ ਪਾਸ ਲੋਈ ਬੇਨਤੀ ਕਰਦੀ ਹੈ, ਹੇ ਪਿਆਰੇ ਪਤੀ ਭਗਤ ਕਬੀਰ ਜੀ, ਤੁਸੀਂ ਇੱਕ ਵਾਰ ਮੇਰੇ ਵੱਲ ਮੂੰਹ ਮੋੜੋ, ਇੱਕ ਵਾਰ ਮੈਨੂੰ ਦਰਸ਼ਨ ਦਿਓ ਤੇ ਕਰਵਟ ਦੇ ਕੇ, ਪਾਸਾ ਵੱਟ ਕੇ, ਪਿੱਠ ਦੇ ਕੇ ਮੈਨੂੰ ਕਿਉਂ ਜਿਉਂਦੀ ਨੂੰ ਮਾਰ ਰਹੇ ਹੋ?
ਜੋ ਤਨ ਚੀਰ ਹੈ ਅੰਗ ਨ ਮੋਰਾਂ, ਪਿੰਡ ਪਰੈ ਤੋ ਪ੍ਰੀਤ ਨ ਤੋਰਾਂ।
ਰਹਾਓ ਵਿਸਰਾਮ ਦੇ ਕੇ ਲੋਈ ਨੇ ਫਿਰ ਬੇਨਤੀ ਕੀਤੀ, ਹੈ ਭਗਤ ਜੀ, ਜੇ ਤੁਸੀਂ ਮੇਰੇ ਤਨ ਸਰੀਰ ਨੂੰ ਆਰੇ ਦੇ ਨਾਲ ਚੀਰ ਵੀ ਦਿਓ ਤਾਂ ਵੀ ਮੈਂ ਆਪਣੇ ਅੰਗ ਨਹੀਂ ਮੋੜਾਂਗੀ, ਭਾਵ ਮੈਂ ਆਪਣਾ ਪਿਆਰ ਦਾ ਸਨੇਹ ਨਹੀਂ ਛੱਡਾਂਗੀ, ਮੈਂ ਤੁਹਾਡੇ ਨਾਲ ਹੀ ਪ੍ਰੇਮ ਕਰਦੀ ਹਾਂ, ਪਿੰਡ ਪਰੈ ਤੋ ਪ੍ਰੀਤ ਨਾ ਤੋਰੋ। ਜੇ ਮੇਰਾ ਸਰੀਰ ਵੀ ਡਿੱਗ ਪਵੇ, ਮੇਰਾ ਸਰੀਰ ਵੀ ਟੈ ਢੇਰੀ ਹੋ ਜਾਵੇ ਤੋ ਪ੍ਰੀਤ ਨਾ ਤੋਰੋ, ਤਾਂ ਵੀ ਮੈਂ ਪ੍ਰੀਤੀ ਮੁਹੱਬਤ ਨਹੀਂ ਤੋੜਾਂਗੀ। ਇਹ ਇੱਕ ਲੋਈ ਦੇ ਪ੍ਰੇਮ ਦੇ ਬਚਨ ਸਨ। ਭਗਤ ਜੀ ਤੁਸੀਂ ਮੇਰੇ ਨਾਲ ਨਾਰਾਜ਼ ਨਾ ਹੋਵੋ, ਕਿਉਂਕਿ ਮੇਰਾ ਤੁਹਾਡੇ ਨਾਲ ਹੀ ਪ੍ਰੇਮ ਹੈ, ਤੁਸੀਂ ਜੇ ਮੇਰੇ ਜਿਸਮ ਨੂੰ ਚੀਰ ਵੀ ਦਿਓ ਤਾਂ ਵੀ ਮੈਂ ਆਪਣਾ ਮੂੰਹ ਨਹੀਂ ਮੋੜਾਂਗੀ, ਜੇ ਮੇਰਾ ਸਰੀਰ ਤੁਹਾਡੀ ਖਾਤਰ ਕੁਰਬਾਨ ਵੀ ਹੋ ਜਾਵੇ ਤਾਂ ਵੀ ਮੈਂ ਆਪਣੀ ਪ੍ਰੀਤੀ ਮੁਹੱਬਤ ਨਹੀਂ ਤੋੜਾਂਗੀ।
ਹਮ ਤੁਮ ਬੀਚ ਭਇਓ ਨਹੀਂ ਕੋਈ, ਤੁਮਹਿ ਸੁਕੰਤ ਨਾਰ ਹਮ ਸੋਈ।
ਲੋਈ ਆਖਦੀਆਂ, ਮਹਾਰਾਜ ਮੇਰੇ ਤੇ ਤੁਹਾਡੇ ਵਿੱਚ ਕੋਈ ਫਰਕ ਤੇ ਪਿਆ ਨਹੀਂ ਹੈ। ਤੁਸੀਂ ਮੇਰੇ ਪਤੀ ਪਰਮੇਸ਼ਰ ਹੋ ਤੇ ਮੈਂ ਤੁਹਾਡੀ ਦਾਸੀ ਹਾਂ। ਸਾਡੇ ਵਿੱਚ ਕੋਈ ਫਰਕ ਤੇ ਪਿਆ ਨਹੀਂ ਹੈ। ਤੁਮਹਿ ਸੁਕੰਤ ਨਾਰ ਹਮ ਸੋਈ। ਤੁਸੀਂ ਮੇਰੇ ਪਤੀ ਹੋ ਤੇ ਮੈਂ ਤੁਹਾਡੀ ਨਾਰ ਇਸਤਰੀ ਹਾਂ।
ਕਹਿਤ ਕਬੀਰ ਸੁਨਹੁ ਰੇ ਲੋਈ, ਅਬ ਤੁਮਰੀ ਪ੍ਰਤੀਤ ਨਾ ਹੋਈ।
ਲੋ ਉਸ ਵੇਲੇ ਭਗਤ ਕਬੀਰ ਜੀ ਨੇ ਫਿਰ ਲੋਈ ਨੂੰ ਇਹਨਾਂ ਗੱਲਾਂ ਦਾ ਜਵਾਬ ਦਿੱਤਾ ਜੋ ਅਖੀਰਲੀ ਪੌੜੀ ਵਿੱਚ ਅੰਕਤ ਹੈ। ਕਹਿਤ ਕਬੀਰ ਸੁਨਹੁ ਰੇ ਲੋਈ, ਭਗਤ ਕਬੀਰ ਜੀ ਕਹਿੰਦੇ ਨੇ, ਐ ਲੋਈ ਸੁਣ, ਅਬ ਤੁਮਰੀ ਪ੍ਰਤੀਤ ਨਾ ਹੋਈ। ਹੁਣ ਤੁਹਾਡੀ ਯਕੀਨ, ਤੇਰਾ ਯਕੀਨ ਨਹੀਂ ਰਿਹਾ, ਤੇਰੀ ਪ੍ਰਤੀਤ ਮਾਰੀ ਗਈ ਹੈ। ਤੂੰ ਸਾਡੇ ਨਾਲ ਇਹੋ ਜਿਹਾ ਡਰਾਮਾ ਕੀਤਾ, ਇਹੋ ਜਿਹਾ ਚਰਿੱਤਰ ਕੀਤਾ, ਇਹੋ ਜਿਹਾ ਛਲ ਕੀਤਾ, ਸਾਨੂੰ ਉਮੀਦ ਹੀ ਨਹੀਂ ਸੀ। ਇਹ ਭਗਤ ਕਬੀਰ ਜੀ ਨੇ ਲੋਈ ਨੂੰ ਜਵਾਬ ਦਿੱਤਾ। ਪਰ ਕੁਛ ਸਾਡੇ ਜਿਹੜੇ ਗੁਰਸਿੱਖ ਵਿਦਵਾਨ ਨੇ ਉਹ ਕਹਿੰਦੇ ਨੇ, ਇਹ ਤਾਂ ਤੁਰਕੀ ਬਾਣੀ ਹੈ ਤੇ ਕਬੀਰ ਜੀ ਨੇ ਤਾਂ ਇਹਦੇ ਵਿੱਚ ਆਪਣਾ ਹੀ ਪਤੀ ਸਤੀ ਦਾ ਝਗੜਾ ਵਰਣਨ ਕਰ ਦਿੱਤਾ, ਇਸ ਲਈ ਇਹ ਅਰਥ ਸਿਧਾਂਤਕ ਅਰਥ ਨਹੀਂ ਹੈ। ਤੇ ਜਿਹੜਾ ਸਿਧਾਂਤਕ ਅਰਥ ਹੈ ਉਹਦੇ ਬਾਰੇ ਭਗਤ ਕਬੀਰ ਜੀ ਕੀ ਆਖਦੇ ਹਨ? ਭਗਤ ਕਬੀਰ ਜੀ ਨੇ ਪਿੱਛੇ ਵੀ ਆਖਿਆ ਸੀ ਵੀ ਮੈਂ ਉਸ ਵਾਹਿਗੁਰੂ ਪਰਮੇਸ਼ਰ ਦੀ ਇਸਤਰੀ ਹਾਂ, ਉਹ ਮੇਰਾ ਪਤੀ ਹੈ। ਉਸੇ ਹਿਸਾਬ ਦੇ ਨਾਲ ਦੂਜਾ ਅਰਥ ਇਉਂ ਬਣਦਾ ਹੈ, ਭਗਤ ਕਬੀਰ ਜੀ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਨ, ਹਮ ਵਾਰੀ ਮੁਖ ਫੇਰ ਪਿਆਰੇ, ਹੇ ਪਿਆਰੇ ਪਤੀ ਪਰਮੇਸ਼ਰ ਜੀਓ, ਤੁਸੀਂ ਕਿਰਪਾ ਕਰੋ, ਮੇਰੇ ਵੱਲ ਇੱਕ ਵਾਰੀ ਮੂੰਹ ਮੋੜ ਕੇ ਦਿਖਾਓ, ਕਰਵਟ ਦੇ, ਤੁਸੀਂ ਕਰਵਟ ਦੇ ਕੇ, ਕੰਡ ਦੇ ਕੇ ਤੇ ਸਾਨੂੰ ਬੇਮੋਹ ਕਰਕੇ ਕਾਹਦੇ ਲਈ ਜਿਉਂਦਿਆਂ ਮਾਰ ਰਹੇ ਹੋ? ਕਿਉਂਕਿ ਵਾਹਿਗੁਰੂ ਦੇ ਭਗਤਾਂ ਦਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਸੁਹਾਗਣਾ ਵਾਲਾ ਪ੍ਰੇਮ ਹੁੰਦਾ ਹੈ। ਵਾਹਿਗੁਰੂ ਦੇ ਪਿਆਰੇ ਉਸ ਅਕਾਲ ਪੁਰਖ ਨੂੰ ਆਪਣਾ ਖਸਮ ਜਾਣ ਕੇ ਉਹਦੇ ਚਰਨਾਂ ਵਿੱਚ ਇਉਂ ਅਰਦਾਸਾਂ ਬੇਨਤੀਆਂ ਕਰਦੇ ਨੇ, ਹੇ ਪਿਆਰੇ ਪ੍ਰਭੂ, ਤੂੰ ਇੱਕ ਵਾਰੀ ਮੇਰੇ ਵੱਲ ਮੂੰਹ ਮੋੜ, ਮੈਨੂੰ ਇਹ ਕਰਵਟ ਦੇ ਕੇ ਨਾਰਾਜ਼ਗੀ ਦੇ ਨਾਲ ਪਾਸਾ ਵੱਟ ਕੇ ਮੈਨੂੰ ਜਿਉਂਦੇ ਨੂੰ ਕਿਉਂ ਮਾਰ ਰਹੇ ਹੋ? ਆਰੰਭ ਤੋਂ ਫਿਰ ਉਚਾਰਨ ਕਰੋ।
ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ।
ਲੋ ਭਗਤ ਜੀ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਨੇ ਕਿ ਹੇ ਵਾਹਿਗੁਰੂ ਜੀ, ਕਰਵਤ ਭਲਾ, ਮੈਨੂੰ ਕਾਂਸ਼ੀ ਕਰਵਤ ਲੈ ਲੈਣਾ ਚੰਗਾ ਲੱਗਦਾ, ਅਥਵਾ ਭਾਈ ਮਤੀ ਦਾਸ ਵਾਂਗੂ ਗੁਰੂ ਦੇ ਪਿਆਰ ਦੀ ਖਾਤਰ ਆਪਣਾ ਤਨ ਚਰਵਾਉਣਾ ਸੌਖਾ ਲੱਗਦਾ, ਨਾ ਕਰਵਟ ਤੇਰੀ, ਪਰ ਤੁਹਾਡਾ ਪਾਸਾ ਵਟਣਾ ਮੈਨੂੰ ਚੰਗਾ ਨਹੀਂ ਲੱਗਦਾ। ਲਾ ਗਲੇ ਸੁਣ ਬੇਨਤੀ ਮੇਰੀ, ਹੇ ਵਾਹਿਗੁਰੂ ਜੀ, ਤੁਸੀਂ ਮੇਰੇ ਗਲੇ ਨਾਲ ਲੱਗੋ ਤੇ ਮੈਨੂੰ ਆਪਣੇ ਸੀਨੇ ਦੇ ਨਾਲ ਲਾਓ ਤੇ ਮੇਰੀ ਬੇਨਤੀ ਸੁਣੋ। ਜਿਹੜੇ ਮੇਰੇ ਪਾਸੋਂ ਕੋਈ ਗੱਲਾਂ ਗਲਤੀਆਂ ਭੁੱਲਾਂ ਹੋਈਆਂ ਨੇ ਤੇ ਉਹਨਾਂ ਨੂੰ ਮਾਫ ਕਰ ਦਿਓ।
ਹਾਂ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਹ ਕੋ ਕਾਹੇ ਕੋ ਮਾਰੇ ਰਹਾਉ।
ਲੋ ਭਗਤ ਜੀ ਕਹਿੰਦੇ ਨੇ, ਹੇ ਪਿਆਰੇ ਪਤੀ ਪਰਮੇਸ਼ਰ ਜੀਓ, ਤੁਸੀਂ ਇੱਕ ਵਾਰੀ ਸਾਡੇ ਵੱਲ ਮੂੰਹ ਮੋੜੋ ਤੇ ਕਰਵਟ ਦੇ ਕੇ, ਪਾਸਾ ਵੱਟ ਕੇ, ਪਿੱਠ ਦੇ ਕੇ ਸਾਨੂੰ ਕਿਉਂ ਜਿਉਂਦਿਆਂ ਨੂੰ ਮਾਰ ਰਹੇ ਹੋ?
ਜੋ ਤਨ ਚੀਰੈ ਅੰਗ ਨ ਮੋਰਾਂ, ਪਿੰਡ ਪਰੈ ਤੋ ਪ੍ਰੀਤ ਨ ਤੋਰਾਂ।
ਵਿਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜੇ ਤੁਸੀਂ ਮੇਰੇ ਤਨ ਨੂੰ ਵੀ ਚੀਰ ਦਿਓ, ਭਾਵ ਮੇਰੇ ਆਪਣੇ ਸਰੀਰ ਨੂੰ ਟੋਟੇ ਟੋਟੇ ਵੀ ਕੀਤਾ ਜਾਵੇ, ਮਤੀ ਦਾਸ ਜੀ ਵਾਂਗੂ ਬੰਦ ਬੰਦ ਵੀ ਕੱਟਿਆ ਜਾਵੇ, ਚਾਹੇ ਖੋਪਰੀਆਂ ਵੀ ਲੁਹਾਈਆਂ ਜਾਣ ਤੇ ਚਾਹੇ ਭਾਈ ਮਤੀ ਦਾਸ ਵਾਂਗ ਤਨ ਨੂੰ ਚੀਰਿਆ ਜਾਵੇ, ਪਰ ਤਾਂ ਵੀ ਮੈਂ ਅੰਗ ਨਾ ਮੋੜੂੰ ਤੇ ਮੈਂ ਆਪਣਾ ਅੰਗ ਪੱਖ ਆਪਣਾ ਮੁਖ ਨਹੀਂ ਮੋੜਾਂਗਾ। ਪਿੰਡ ਪਰੈ ਤੋਂ ਪ੍ਰੀਤ ਨਾ ਤੋਰੋਂ, ਹੇ ਵਾਹਿਗੁਰੂ ਜੀ, ਜੇ ਮੇਰਾ ਸਰੀਰ ਵੀ ਜਾਂਦਾ ਰਹੇ, ਮੇਰਾ ਸਰੀਰ ਵੀ ਡਿੱਗ ਪਵੇ, ਮੇਰਾ ਸਰੀਰ ਵੀ ਕਾਲ ਵਾਸ਼ ਹੋ ਜਾਵੇ, ਤਾਂ ਵੀ ਮੈਂ ਆਪਣੇ ਮਨ ਵਿੱਚੋਂ ਤੁਹਾਡੀ ਪ੍ਰੀਤੀ ਨਹੀਂ ਤੋੜਾਂਗਾ।
ਹਮ ਤੁਮ ਬੀਚ ਭਇਓ ਨਹੀਂ ਕੋਈ, ਤੁਮਹਿ ਸੁਕੰਤ ਨਾਰ ਹਮ ਸੋਈ।
ਹੇ ਵਾਹਿਗੁਰੂ ਜੀ, ਮੈਂ ਤੁਹਾਡੀ ਪਤਨੀ ਹਾਂ, ਤੁਸੀਂ ਮੇਰੇ ਪਤੀ ਪਰਮੇਸ਼ਰ ਹੋ, ਮੇਰੇ ਤੇ ਤੁਹਾਡੇ ਵਿੱਚ ਕੋਈ ਫਰਕ ਨਹੀਂ ਪਿਆ, ਇਸੇ ਲਈ ਤੁਸੀਂ ਜਦੋਂ ਵਿਚਾਰ ਕੇ ਨਿਰਣਾ ਕਰਕੇ ਦੇਖੋਗੇ, ਤੁਮਹਿ ਸੁਕੰਤ, ਮੇਰੇ ਪਤੀ ਤੁਸੀਂ ਹੀ ਹੋ, ਮੈਂ ਤੁਹਾਨੂੰ ਆਪਣਾ ਖਸਮ ਬਣਾਇਆ ਹੈ ਤੇ ਮੈਂ ਤੁਹਾਡੀ ਉਹੀ ਇਸਤਰੀ ਹਾਂ। ਭਾਵ ਭਗਤਾਂ ਦਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਪਿਆਰ ਵੀ ਹੁੰਦਾ ਹੈ ਤੇ ਉਸੇ ਅਕਾਲ ਪੁਰਖ ਵਾਹਿਗੁਰੂ ਤੇ ਵਿਸ਼ਵਾਸ ਵੀ ਪ੍ਰਪੱਕ ਹੁੰਦਾ ਤੇ ਉਹ ਆਪਣੀਆਂ ਭੁੱਲਾਂ ਨੂੰ ਬਖਸ਼ਾਉਣ ਦੀ ਖਾਤਰ ਇਸ ਤਰ੍ਹਾਂ ਬੇਨਤੀਆਂ ਕਰਦੇ ਨੇ। ਹੇ ਵਾਹਿਗੁਰੂ ਜੀ, ਤੁਸੀਂ ਸਾਡੇ ਪਤੀ ਪਰਮੇਸ਼ਰ ਹੋ, ਅਸੀਂ ਤੁਹਾਡੀਆਂ ਪਤਨੀਆਂ ਹਾਂ ਤੇ ਸਾਡੇ ਤੁਹਾਡੇ ਵਿੱਚ ਕੋਈ ਫਰਕ ਨਹੀਂ ਪਿਆ, ਕੋਈ ਤੀਜਾ ਬੰਦਾ ਵਿੱਚ ਨਹੀਂ ਆਇਆ, ਅਸੀਂ ਕਿਸੇ ਹੋਰ ਦੇਵੀ ਦੇਵਤੇ ਦੀ ਮਾਨ ਮਨਾਉਤ ਨਹੀਂ ਕੀਤੀ, ਕਿਸੇ ਮੜੀ ਮਸਾਣੀ ਦੇ ਜਾ ਕੇ ਪੂਜਾ ਨਹੀਂ ਕੀਤੀ, ਇਸ ਲਈ ਸਾਡੇ ਵਿੱਚ ਕੋਈ ਇਹੋ ਜਿਹੀ ਪੂਜਾ ਉਪਾਸ਼ਨਾ ਵਾਲਾ ਕੋਈ ਫਰਕ ਨਹੀਂ ਪਿਆ, ਵੀ ਅਸੀਂ ਰੱਬ ਨੂੰ ਛੱਡ ਕੇ ਕਿਸੇ ਹੋਰ ਦੀ ਮਾਨ ਮਨੌਤ ਕਰਨ ਲੱਗ ਪਏ ਹਾਂ, ਇਸ ਲਈ ਕਿਰਪਾ ਕਰੋ, ਜੇ ਪੁੱਲ ਹੋ ਵੀ ਗਈ ਹੈ ਕੋਈ ਤਾਂ ਮਾਫ਼ ਕਰ ਦਿਓ।
ਕਹਤ ਕਬੀਰ ਸੁਨੋ ਰੇ ਲੋਈ, ਅਬ ਤੁਮਰੀ ਪ੍ਰਤੀਤ ਨਾ ਹੋਈ।
ਲੋ, ਭਗਤ ਕਬੀਰ ਜੀ ਨੇ ਇੱਥੇ ਲੋਈ ਦਾ ਅਰਥ ਪ੍ਰਕਾਸ਼ ਰੂਪ ਵਾਹਿਗੁਰੂ, ਹੇ ਪ੍ਰਕਾਸ਼ ਰੂਪ ਵਾਹਿਗੁਰੂ, ਅਸੀਂ ਤੁਹਾਡੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ, ਤੁਸੀਂ ਧਿਆਨ ਦੇ ਨਾਲ ਸੁਣੋ, ਅਬ ਤੁਮਰੀ ਪ੍ਰਤੀਤ ਨਾ ਹੋਈ। ਮਹਾਰਾਜ, ਕੀ ਹਾਲੇ ਵੀ ਤੁਹਾਨੂੰ ਕੋਈ ਹਾਲੇ ਅਜਮਾਇਸ਼ ਕਰਨੀ ਬਾਕੀ ਰਹਿ ਗਈ ਹੈ? ਅਬ ਤੁਮਰੀ ਪ੍ਰਤੀਤ ਨਾ ਹੋਈ, ਹਾਲੇ ਵੀ ਤੁਹਾਨੂੰ ਮੇਰੇ ਤੇ ਪ੍ਰਤੀਤ ਨਹੀਂ ਹੋਈ, ਹਾਲੇ ਵੀ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਬੱਝਿਆ, ਮੈਂ ਤੇ ਤੁਹਾਡੀ ਖਾਤਰ ਆਪਣਾ ਤਨ ਵੀ ਤੇ ਮਨ ਵੀ ਧਨ ਵੀ ਸਾਰਾ ਕੁਝ ਕੁਰਬਾਨ ਕਰਨ ਲਈ ਤਿਆਰ ਹਾਂ, ਇਸੇ ਲਈ ਹੈ ਵਾਹਿਗੁਰੂ ਜੀ, ਤੁਸੀਂ ਹੁਣ ਮੇਰੇ ਤੇ ਪ੍ਰਤੀਤ ਕਰੋ, ਮੇਰੇ ਤੇ ਯਕੀਨ ਕਰੋ।
ਆਸਾ ਕੋਰੀ ਕੋ ਕਾਹੂ ਮਰਮ ਨ ਜਾਨਾ, ਸਭ ਜਗ ਆਨ ਤਨਾਇਓ ਤਾਨਾ ਰਹਾਉ।
ਲੋ, ਹੁਣ ਜੋ ਅੱਗੇ ਸ਼ਬਦ ਆ ਰਿਹਾ ਹੈ, ਕਹਿੰਦੇ ਨੇ ਕੋਈ ਪੰਡਿਤ ਆਇਆ ਹੈ ਤੇ ਉਸਨੇ ਆ ਕੇ ਭਗਤ ਕਬੀਰ ਜੀ ਦੇ ਨਾਲ ਚਰਚਾ ਕਰਨੀ ਚਾਹੀ ਤੇ ਜਦੋਂ ਉਹ ਚਰਚਾ ਕਰਨ ਲੱਗਿਆ ਤੇ ਕਬੀਰ ਭਗਤ ਜੀ ਤੇ ਉਸਨੇ ਉਹ ਟੰਕਣਾ ਕੀਤੀ, ਕਹਿਣ ਲੱਗਾ ਤੂੰ ਤੇ ਜੁਲਾ ਹੈ, ਮੈਂ ਤੇਰੇ ਨਾਲ ਕੀ ਚਰਚਾ ਕਰਾਂ? ਤੇ ਭਗਤ ਕਬੀਰ ਜੀ ਹੱਸ ਕੇ ਕਹਿਣ ਲੱਗੇ, ਜੁਲਾਹਾ ਤੇ ਤੂੰ ਹੋਵੇਗਾ, ਜੁਲਾਹਾ ਤੇਰਾ ਪਿਓ ਹੋਵੇਗਾ, ਜੁਲਾਹੀ ਤੇਰੀ ਮਾਂ ਹੋਵੇਗੀ, ਜੁਲਾਹਾ ਤੇਰਾ ਭਗਵਾਨ ਵੀ ਹੋਵੇਗਾ। ਤੇ ਜਦੋਂ ਇਹ ਗੱਲਾਂ ਆਖੀਆਂ ਤੇ ਉਹ ਪੰਡਿਤ ਕਹਿਣ ਲੱਗਾ, ਚਲੋ ਮੈਨੂੰ ਤੁਸੀਂ ਜੋ ਕੁਝ ਕਹਿਣਾ ਸੀ ਕਹਿ ਲਿਆ, ਪਰ ਤੁਸੀਂ ਰੱਬ ਨੂੰ ਵੀ ਮਾਫ਼ ਨਹੀਂ ਕੀਤਾ, ਤੁਸੀਂ ਇਹ ਗੱਲ ਕਿਉਂ ਆਖੀਆ, ਭਗਵਾਨ ਵੀ ਜੁਲਾ ਹੈ? ਤਾਂ ਭਗਤ ਕਬੀਰ ਜੀ ਕਹਿੰਦੇ, ਲੈ ਅਸੀਂ ਤੈਨੂੰ ਦੱਸਦੇ ਹਾਂ ਵੀ ਉਹ ਰੱਬ ਕਿਵੇਂ ਜੁਲਾ ਹੈ। ਤੇ ਭਗਤ ਕਬੀਰ ਜੀ ਨੇ ਇਸ ਸ਼ਬਦ ਵਿੱਚ ਕੋਰੀ ਸ਼ਬਦ ਜੁਲਾਹੇ ਦਾ ਵਾਚਕ ਹੈ ਤੇ ਕੋਰੀ ਸ਼ਬਦ ਦੁਆਰਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸੰਬੋਧਨ ਕੀਤਾ ਹੈ। ਭਗਤ ਜੀ ਕਹਿੰਦੇ ਨੇ, ਕੋਰੀ ਕੋ ਕਾਹੂ ਮਰਮ ਨਾ ਜਾਨਾ, ਪੰਡਿਤ ਨੂੰ ਕਹਿੰਦੇ ਨੇ ਜਿਹੜਾ ਕੋਰੀ ਜੁਲਾਹਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹਦਾ ਭੇਦ ਕਿਸੇ ਨੇ ਵੀ ਨਹੀਂ ਜਾਣਿਆ। ਇਹਦਾ ਮਤਲਬ ਇਹ ਹੈ, ਭਗਤ ਕਬੀਰ ਜੀ ਨੇ ਆਪਣੇ ਵਿਅੰਗਮਈ ਸ਼ਬਦਾਂ ਦੁਆਰਾ ਪੰਡਿਤ ਨੂੰ ਆਖਿਆ, ਤੂੰ ਕਹਿੰਦਾ ਵੀ ਕਬੀਰ ਜੁਲਾਹਾ ਹੈ, ਪਰ ਭਗਤ ਜੀ ਕਹਿੰਦੇ ਰੱਬ ਵੀ ਜੁਲਾ ਹੈ, ਭਗਵਾਨ ਵੀ ਤੁਹਾਡਾ ਜੁਲਾ ਹੈ, ਤੇ ਉਸ ਕੋਰੀ ਜੁਲਾਹੇ ਵਾਹਿਗੁਰੂ ਪਰਮੇਸ਼ਰ ਦਾ ਕਿਸੇ ਨੇ ਵੀ ਹਾਲੇ ਤੱਕ ਭੇਤ ਨਹੀਂ ਜਾਣਿਆ, ਸਭ ਜਗ ਆਨ ਤਨਾਇਓ ਤਾਨਾ। ਇਹ ਪੰਡਿਤ ਕਹਿਣ ਲੱਗਾ, ਤੁਸੀਂ ਪਰਮੇਸ਼ਰ ਨੂੰ ਕਿਉਂ ਜੁਲਾਹਾ ਆਖਿਆ? ਤਾਂ ਭਗਤ ਜੀ ਕਹਿੰਦੇ ਨੇ, ਉਹ ਹੈ ਹੀ ਜੁਲਾਹਾ, ਸਭ ਜਗ ਆਨ ਤਨਾਇਓ ਤਾਨਾ, ਵੀ ਦੇਖ ਲਓ ਉਸ ਵਾਹਿਗੁਰੂ ਪਰਮੇਸ਼ਰ ਨੇ ਆ ਕੇ, ਭਾਵ ਨਿਰਗੁਣ ਤੋਂ ਸਰਗੁਣ ਸਰੂਪ ਦੇ ਵਿੱਚ ਆ ਕੇ, ਆ ਜੋ ਸੰਸਾਰ ਦਾ ਤਾਣਾ ਬਾਣਾ ਹੈ ਸਾਰਾ ਉਹਨੇ ਹੀ ਤੇ ਬੁਣਿਆ ਹੈ, ਇਹ ਸੰਸਾਰ ਵੀ ਤੇ ਇੱਕ ਤਾਣਾ ਹੀ ਹੈ ਨਾ, ਤੇ ਵਾਹਿਗੁਰੂ ਪਰਮੇਸ਼ਰ ਨੇ, ਕਿਉਂਕਿ ਉਹ ਜੁਲਾਹਾ ਹੈ, ਉਸ ਜੁਲਾਹੇ ਵਾਹਿਗੁਰੂ ਪਰਮੇਸ਼ਰ ਨੇ ਆ ਕੇ, ਭਾਵ ਮਾਇਆ ਸਬਲ ਹੋ ਕੇ ਉਸਨੇ ਸਾਰੇ ਸੰਸਾਰ ਦਾ ਤਾਣਾ ਆਪ ਤਣਿਆ ਹੈ।